ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆ ਨਾਮ ਬਿਨਾ ਸਭ ਕੂੜ ਗਾਲੀ ਹੋਛੀਆ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆ ਨਾਮ ਬਿਨਾ ਸਭ ਕੂੜ ਗਾਲੀ ਹੋਛੀਆ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਥੋੜ੍ਹੀ ਜਿਹੀ ਆਵਾਜ਼ ਘੱਟ ਕਰਾ ਦਿਓ। ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਰੋਜ਼ਾਨਾ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਘੱਟ ਕਰਨ ਲਈ ਕਿਹਾ। ਆਪ ਜੀ ਵਿਦਵਾਨ ਪੁਰਸ਼ਾਂ ਪਾਸੋਂ ਸਰਵਣ ਕਰਦੇ ਹੋ, ਅੱਜ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਅੰਮ੍ਰਿਤ ਸ਼ਬਦ ਸਤਿਗੁਰਾਂ ਨੇ ਵਿਚਾਰ ਲਈ ਸਾਨੂੰ ਬਖਸ਼ਿਆ ਹੈ, ਰਾਗ ਸੋਹੀ ਹੈ, ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ। ਅੱਜ ਦੀ ਇਸ ਅੰਮ੍ਰਿਤ ਮੁੱਖ ਵਾਕ ਦੀ ਵਿਚਾਰ ਦਾ ਜੋ ਮਰਕਜ਼ ਹੈ, ਜੋ ਧੁਰਾ ਹੈ, ਉਹ ਇਹ ਹੈ ਕਿ ਸੰਸਾਰ ਭਰ ਵਿੱਚ ਜਿਤਨੇ ਧਰਮ ਗ੍ਰੰਥ ਨੇ, ਆਸਤਕ ਜਿਤਨੇ ਲੋਕ ਨੇ, ਉਹ ਪਰਮੇਸ਼ਵਰ ਦੀ ਹੋਂਦ ਵਿੱਚ, ਉਸ ਦੀ ਵਿਆਪਕਤਾ ਵਿੱਚ ਪੂਰਨ ਯਕੀਨ ਰੱਖਦੇ ਨੇ। ਔਰ ਖਾਸ ਕਰਕੇ ਪੂਰਬ ਦੇ ਜਿਹੜੇ ਧਰਮ ਗ੍ਰੰਥ ਨੇ, ਜਿਸ ਵਿੱਚ ਦਾਤਾਰ ਨੇ ਸਿਮਰਤੀਆਂ ਦਾ, ਵੇਦਾਂ ਦਾ, ਪੁਰਾਣਾਂ ਦਾ ਜ਼ਿਕਰ ਕੀਤਾ ਹੈ, ਇਹ ਧਰਮ ਗ੍ਰੰਥ ਪੁਕਾਰ ਕੇ ਕਹਿ ਰਹੇ ਨੇ ਕਿ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਹਰ ਲਫ਼ਜ਼ ਹੀ ਥੋਥਾ ਅਤੇ ਫਿੱਕਾ ਹੈ। ਉਸ ਤੋਂ ਬਾਅਦ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਵਾਦ ਵਿਵਾਦ ਤੋਂ ਮੁਕਤ ਹੋ ਕੇ, ਮੋਹ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਪਰਮੇਸ਼ਵਰ ਦਾ ਨਾਮ, ਔਰ ਸਤਿਗੁਰੂ ਨੇ ਅਖੀਰ ਵਿੱਚ ਪਰਮੇਸ਼ਵਰ ਦੇ ਨਾਮ ਦੀ ਜਾਚਨਾ ਹੀ ਕੀਤੀ ਹੈ। ਆਓ ਸਾਧ ਸੰਗਤ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪ ਜੀ ਕਿਰਪਾ ਕਰੋ, ਆਪ ਵਿੱਚ ਵਰਤ ਕੇ ਦਾਤਾਰ ਜੀ ਆਪਣੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਗੁਰੂ ਅਰਜੁਨ ਦੇਵ ਆਪ ਹੀ ਕਰਾ ਲਵੋ। ਇਸ ਅਸਥਾਨ ਤੇ ਬੈਠੀ ਹੋਈ ਸੰਗਤ ਔਰ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ ਵਿੱਚ ਬੈਠੇ ਹੋਏ ਇਸ ਅਸਥਾਨ ਦੇ ਇਸ ਦੀਵਾਨ ਨੂੰ ਲਾਈਵ ਦੇਖ ਰਹੇ ਆਪ ਜੀ ਸਭ ਬਖਸ਼ੋ ਅਸੀਸ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹਲਾ ਪੰਜਵਾਂ।
ਸੂਹੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿੱਚੋਂ ਇੱਕ ਰਾਗ ਹੈ, ਔਰ ਇਸ ਰਾਗ ਵਿੱਚ ਮਹੱਲਾ ਪੰਜਵਾਂ ਪੰਚਮ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਉਹਨਾਂ ਨੇ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਹੈ।
ਸਿਮ੍ਰਿਤ ਵੇਦ ਪੁਰਾਣ ਪੁਕਾਰਨ ਪੋਥੀਆ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਵਿੱਚ ਬਖਸ਼ਿਸ਼ ਕਰਦੇ ਨੇ। ਸਿਮ੍ਰਿਤ 27 ਸਿਮ੍ਰਤੀਆਂ, ਵੇਦ 4 ਵੇਦ, ਅਗਲਾ ਸ਼ਬਦ ਹੈ ਪੁਰਾਣ 18 ਪੁਰਾਣ। ਕਹਿਣ ਤੋਂ ਮੁਰਾਦ ਸਿਮ੍ਰਤੀਆਂ, ਵੇਦ ਔਰ ਪੁਰਾਣ, ਇਹ ਜਿਹੜੀਆਂ ਪੋਥੀਆਂ ਨੇ ਇਹ ਪੁਕਾਰ ਕੇ ਇਹ ਗੱਲ ਕਹਿ ਰਹੀਆਂ ਨੇ ਕਿ ਸਿਮ੍ਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਇਹ ਧਰਮ ਗ੍ਰੰਥ ਪੁਕਾਰ ਕੇ ਉੱਚੀ ਉੱਚੀ ਆਵਾਜ਼ ਵਿੱਚ ਪੂਰੀ ਮਾਨਵਤਾ ਨੂੰ ਇਹ ਦੱਸ ਰਹੇ ਹਨ।
ਨਾਮ ਬਿਨਾ ਸਭ ਕੂੜ ਗਾਲੀ ਹੋਛੀਆ।
ਨਾਮ ਬਿਨਾ ਸਭ ਕੂੜ, ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਤੋਂ ਬਿਨਾ ਹਰ ਕਰਮ ਜਿਹੜਾ ਉਹ ਝੂਠਾ ਹੈ, ਹਰ ਕਰਮ ਜਿਹੜਾ ਹੈ ਉਹ ਫਿੱਕਾ ਹੈ। ਸਿਮ੍ਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਨਾਮ ਤੋਂ ਬਿਨਾ ਸਭ ਕੋਈ ਝੂਠ ਹੈ। ਤੇ ਨਾਮ ਨੂੰ ਛੱਡ ਕੇ ਜਿੰਨਾ ਵੀ ਕੋਈ ਬੰਦਾ ਆਪਣੀ ਜ਼ਬਾਨ ਤੋਂ ਗੱਲਾਂ ਕਰੇ, ਬੋਲੀ ਜਾਏ, ਉਹ ਖੋਛਾਪਨ ਹੈ, ਉਹ ਖਾਲੀਪਨ ਹੈ, ਉਹ ਫਿੱਕਾ ਹੈ, ਉਹ ਬੇਰਸਾ ਹੈ, ਉਸ ਵਿੱਚ ਕੋਈ ਵੀ ਸਵਾਦ ਨਹੀਂ। ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਇਸ ਅੰਮ੍ਰਿਤ ਬਚਨ ਦੇ ਅੰਦਰ ਪਹਿਲੀਆਂ ਜੋ ਦੋ ਤੁਕਾਂ ਨੇ ਇਸ ਵਿੱਚ ਬਖਸ਼ਿਸ਼ ਕੀਤੀ ਹੈ। ਬੇਨਤੀ ਹੈ ਕਿ ਹਰ ਧਰਮ ਗ੍ਰੰਥ ਜਿਹੜਾ ਹੈ ਉਹ ਤਕਰੀਬਨ ਦੋ ਮੂਲ ਗੱਲਾਂ ਜਾਂ ਸ਼ਬਦ ਵਰਤਾਂ ਹਰ ਧਰਮ ਦੀਆਂ ਜਾਂ ਸਮੁੱਚਤਾ ਵਿੱਚ ਲੈ ਲਈਏ ਕਿ ਦੋ ਗੱਲਾਂ ਅਸਲ 'ਚ ਹਰ ਧਰਮ ਕਰ ਰਿਹਾ ਹੈ। ਜਿਹੜਾ ਆਸਤਕ ਤਾਂ ਪਰਮੇਸ਼ਵਰ ਦੀ ਖੂਨ 'ਤੇ ਭਰੋਸਾ ਰੱਖਦਾ, ਪਹਿਲੀ ਗੱਲ ਇਹ ਕਿ ਪਰਮਾਤਮਾ ਹੈ, ਉਹ ਆਦਿ ਜੁਗਾਦੀ ਹੈ, ਉਸ ਦਾ ਨਾਮ ਜਪੋ, ਉਹਦਾ ਜ਼ਿਕਰ ਕਰੋ, ਉਹਦਾ ਬਿਰਧ ਕਰੋ। ਅਤੇ ਦੂਸਰੀ ਗੱਲ, ਆਪਣੀ ਜ਼ਿੰਦਗੀ ਵਿੱਚ ਕੰਮ ਚੰਗੇ ਕਰੋ। ਮੈਂ ਫਿਰ ਬੇਨਤੀ ਕਰਾਂ, ਸਾਰੇ ਧਰਮਾਂ ਦਾ ਮੂਲ ਨਿਚੋੜ ਜਿਹੜਾ ਹੈ ਉਹ ਇਹ ਦੋ ਗੱਲਾਂ ਨੇ। ਕਿ ਪਰਮਾਤਮਾ ਦਾ ਨਾਮ ਉਸ ਨੂੰ ਯਾਦ ਕਰੀਏ, ਤੇ ਦੂਸਰਾ ਸ਼ਬਦ ਦਾਸ ਨੇ ਵਰਤਿਆ ਹੈ ਕਿ ਕੰਮ ਜ਼ਿੰਦਗੀ ਚ ਪਵਿੱਤਰ, ਨਿਰਮਲ ਤੇ ਸ਼ੁਭ ਕਰ। ਅਸਲ ਚ ਗੁਰੂ ਅਰਜੁਨ ਦੇਵ ਜੀ ਦਾ ਇਹ ਬਚਨ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਫਿਰ ਬੇਨਤੀ ਕਰਾਂ, ਇਹ ਦੋ ਬਚਨ ਨੇ ਜੀ ਸਾਰੇ ਧਰਮਾਂ ਦਾ ਮੂਲ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਹਰ ਗੁਰੂ ਸਾਹਿਬਾਨ ਨੇ ਜਦੋਂ ਧਰਮ ਦੀ ਵਿਆਖਿਆ ਕੀਤੀ ਤੇ ਦੋ ਸ਼ਬਦਾਂ ਵਿੱਚ ਹੀ ਗੱਲ ਮੁਕਾ ਦਿੱਤੀ ਕਿ ਪਰਮਾਤਮਾ ਦਾ ਸਿਮਰਨ ਤੇ ਕਰਮ ਚੰਗੇ ਕਰ। ਇਸ ਤੋਂ ਬਾਅਦ ਜਿਵੇਂ ਅਸੀਂ ਆਸਾ ਕੀ ਵਾਰ ਵਿੱਚ ਪਾਠ ਕਰਨੇ ਹਾਂ, ਸਰਬ ਸ਼ਗਦੰ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਓ, ਸਾਰਿਆਂ ਦਾ ਧਰਮ ਇੱਕ ਹੈ, ਇੱਕ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਸਿਮਰਨਾ। ਤੇ ਜਿਹੜਾ ਬੰਦਾ ਇਸ ਭੇਦ ਨੂੰ, ਇਸ ਗੱਲ ਨੂੰ ਸਮਝ ਗਿਆ, ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਹੁ। ਅੱਜ ਸਤਿਗੁਰੂ ਨੇ ਠੀਕ ਇਹਨਾਂ ਗ੍ਰੰਥਾਂ ਦਾ ਜ਼ਿਕਰ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ, ਜਦੋਂ ਧਰਮ ਗ੍ਰੰਥਾਂ ਦੀ ਗੱਲ ਚੱਲੇਗੀ, ਇੱਕ ਤਾਂ ਗੱਲ ਬੜੀ ਸਪਸ਼ਟ ਕਰਦੇ ਨੇ ਕਿ ਅਸਲ ਚ ਉਸ ਗ੍ਰੰਥ ਦਾ ਹੀ ਬੋਲਬਾਲਾ ਹੈ ਜਿਸ ਗ੍ਰੰਥ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਹੈ। ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਹੇ। ਜਿਸ ਘਰ ਵਿੱਚ, ਜਿਸ ਗ੍ਰੰਥ ਵਿੱਚ ਕਰਤੇ ਪੁਰਖ ਪਰਮਾਤਮਾ ਦੀ ਵਡਿਆਈ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਗੁਰੂ ਸਾਹਿਬ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ ਭਾਈ ਸੱਜਣੋ, ਕਿ ਧਰਮ ਗ੍ਰੰਥ ਧਰਮ ਪੋਥੀਆਂ ਪੜ੍ਹ ਕੇ ਦੇਖ ਲਓ, ਉਹ ਇੱਕੋ ਗੱਲ ਦਾ ਹੋਕਾ ਦਿੰਦੀਆਂ ਨੇ ਕਿ ਪਰਮਾਤਮਾ ਦਾ ਨਾਮ ਹੀ ਸੱਤ ਹੈ, ਤੇ ਨਾਮ ਤੋਂ ਬਿਨਾਂ ਜਿਤਨੇ ਵੀ ਬੋਲ ਨੇ, ਜਿਤਨੇ ਵੀ ਸ਼ਬਦ ਨੇ, ਉਹ ਫਿੱਕੇ ਨੇ, ਉਹਨਾਂ ਵਿੱਚ ਰਸ ਕੋਈ ਨਹੀਂ। ਥੋੜਾ ਜਿਹਾ ਅਸੀਂ ਸਤਿਗੁਰੂ ਦੀ ਬਾਣੀ ਚੋਂ ਕੁਝ ਹੋਰ ਬਚਨ ਦੇਖ ਲਈ। ਜਿਵੇਂ ਧਰਮ ਗ੍ਰੰਥ ਨੂੰ ਪੜ੍ਹਨਾ, ਧਰਮ ਗ੍ਰੰਥ ਨੂੰ ਨਮਸਕਾਰ ਕਰਨੀ, ਧਰਮ ਗ੍ਰੰਥ ਨਾਲ ਸਤਿਕਾਰ ਕਰਨਾ, ਇਹ ਬਾਹਰਮੁਖੀ ਚਿੰਨ੍ਹ ਸਾਡੇ ਲਈ ਬਹੁਤ ਜ਼ਰੂਰੀ ਨੇ। ਥੋੜੀ ਜਿਹੀ ਇਸ ਬੇਨਤੀ ਨੂੰ ਫਿਰ ਆਪ ਜੀ ਧਿਆਨ ਨਾਲ ਸੁਣਿਓ। ਮੈਂ ਸਿਰਫ ਅਜੇ ਧਰਮ ਗ੍ਰੰਥ ਵਰਤਿਆ, ਪਰ ਸੱਚ ਇਹ ਵੇ ਕਿ ਧਰਮ ਗ੍ਰੰਥ ਹਰ ਧਰਮ ਦਾ ਗ੍ਰੰਥ ਹੋਵੇਗਾ ਹੈ, ਪਰ ਅਸਲ ਚ ਜੇ ਕਿਸੇ ਨੂੰ ਗੁਰੂ ਪਦ ਦੀ ਅਸੀਨ ਕੀਤਾ ਗਿਆ ਤੇ ਸੱਚ ਇਹ ਵੀ ਧਰਮ ਗ੍ਰੰਥਾਂ ਵਿੱਚੋਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਸ ਗ੍ਰੰਥ ਨੂੰ ਗੁਰੂ ਪਦ ਦੇ ਕੇ ਗੁਰੂ ਜੋਤ ਨੇ ਆਪ ਨਮਸਕਾਰ ਕਰਕੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ। ਪਰ ਗੁਰੂ ਗ੍ਰੰਥ ਸਾਹਿਬ ਦੂਜੇ ਧਰਮ ਗ੍ਰੰਥ ਦੀ ਗੱਲ ਜ਼ਰੂਰ ਕਰਦੇ ਨੇ, ਪਰ ਨਾਲ ਇੱਕ ਗੱਲ ਤੇ ਜ਼ੋਰ ਦਿੰਦੇ ਆ ਕਿ ਤੂੰ ਧਰਮ ਗ੍ਰੰਥ ਅੱਗੇ ਝੁਕ ਰਿਹਾ, ਪਰਿਕਰਮਾ ਕਰ ਰਿਹਾ, ਨਮਸਕਾਰ ਕਰ ਰਿਹਾ, ਪਰ ਇਸ ਦੇ ਅੰਤਰੀ ਭਾਵ ਨੂੰ ਸਮਝ ਕਿ ਤੈਨੂੰ ਉਹ ਧਰਮ ਗ੍ਰੰਥ ਉਪਦੇਸ਼ ਕੀ ਦੇ ਰਿਹਾ ਹੈ ਤੇ ਉਹਦਾ ਅਭਿਆਸ ਕਿੰਨਾ ਕਰ ਰਿਹਾ ਹੈ। ਗੁਰੂ ਸਾਹਿਬ ਦਾ ਇੱਕ ਬਚਨ ਹੁੰਦਾ ਹੈ, ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਪੀ ਏਕਾ ਬਾਤ ਬਖਾਨੈ, ਦਸ ਅਸਤੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲੈ। ਹੁਣ ਇਸ ਵਿੱਚ ਗਿਣਤੀ ਦਿੱਤੀ ਹੈ, ਗ੍ਰੰਥਾਂ ਦਾ ਨਾਮ ਨਹੀਂ ਦਿੱਤਾ। ਜਿਵੇਂ ਇਸ ਬਾਣੀ ਅੱਜ ਦੇ ਹੁਕਮ ਚ ਤਾਂ ਕਿਹਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਪਰ ਇੱਥੇ ਗਿਣਤੀ ਨਹੀਂ ਦਿੱਤੀ। ਉੱਥੇ ਸ਼ਬਦ ਵਰਤਿਆ ਚਾਰ ਪੁਕਾਰੈ ਨਾ ਤੂੰ ਮਾਨੈ, ਕਿ ਚਾਰ ਦਾ ਅਰਥ ਹੋ ਗਿਆ ਜੀ ਚਾਰ ਵੇਦ। ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਪੀ ਏਕਾ ਬਾਤ ਬਖਾਨੈ, ਖੱਟ ਦਾ ਅਰਥ ਹੈ ਛੇ, ਇਹਦਾ ਅਰਥ ਹੋ ਗਿਆ ਛੇ ਸ਼ਾਸਤਰ, ਦਸ ਅਸਤੀ ਮਿਲ ਏਕੋ ਕਿਹਾ, ਦਸ ਅਸ਼ਟੀ ਦਾ ਅਰਥ ਹੋ ਗਿਆ ਦਸ ਤੇ ਅੱਠ ਅਠਾਰਾਂ, ਅਠਾਰਾਂ ਪੁਰਾਣ ਨੇ। ਕਹਿਣ ਤੋਂ ਮੁਰਾਦ ਸਤਿਗੁਰੂ ਜੀ ਉੱਥੇ ਧਰਮ ਗ੍ਰੰਥਾਂ ਦਾ ਜ਼ਿਕਰ ਗਿਣਤੀ ਦੇ ਰਾਹੀਂ ਕਰਦੇ ਨੇ। ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਪੀ ਏਕਾ ਬਾਤ ਬਖਾਨੈ, ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਿਆ। ਧਰਮ ਗ੍ਰੰਥ ਤੱਤ ਵਸਤੂ ਦੱਸ ਰਿਹਾ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਸਿਮਰ, ਤੇ ਨਾਮ ਤੋਂ ਬਿਨਾਂ ਸਭ ਕੁਝ ਕੂੜਾ ਹੈ। ਇੱਥੇ ਥੋੜੀ ਜਿਹੀ ਇੱਕ ਹੋਰ ਬੇਨਤੀ, ਕਈ ਵਾਰੀ ਧਰਮ ਗ੍ਰੰਥ ਦੇ ਸ਼ਬਦ ਅਸੀਂ ਲੈਂਦੇ ਹਾਂ ਤੇ ਸੱਚਮੁੱਚ ਤੰਤ ਵਸਤੂ ਨੂੰ ਭੁੱਲ ਕੇ ਸਿਰਫ ਬਹਿਸ ਤੇ ਮੁਬਹਿਸੇ ਵਿੱਚ, ਵਾਦ ਤੇ ਚਰਚਾ ਵਿੱਚ, ਤੇ ਕਈ ਵਾਰੀ ਚਰਚਾ ਕੁਚਰਚਾ ਤੱਕ ਪਹੁੰਚ ਜਾਂਦੀ ਹੈ, ਉਸ ਵਿੱਚ ਰਸ ਨਹੀਂ ਰਹਿੰਦਾ। ਇਸ ਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੀਤਾ ਹੈ, ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਤੁਕ ਦਮ ਕਰਾਰੀ ਜੋ ਕਰੋ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਪਾਠ ਪੜਿਓ ਅਰ ਵੇਦ ਵਿਚਾਰਿਓ। ਇੱਥੇ ਆ ਜ਼ਿਕਰ ਕਰ ਰਿਹਾ ਵੀ ਇਹ ਧਰਮ ਗ੍ਰੰਥ ਪੁਕਾਰ ਰਿਹਾ, ਪਰ ਨਾਲ ਇਹ ਵੀ ਗੱਲ ਕਹੀ ਕਈ ਵਾਰੀ ਧਰਮ ਗ੍ਰੰਥਾਂ ਦਾ ਪਾਠ ਕਰਕੇ ਆਪਣੇ ਆਪਣੇ ਮਤਲਬ ਦੇ ਸਲੋਕ, ਆਪਣੇ ਆਪਣੇ ਮਤਲਬ ਦੀਆਂ ਤੁਕਾਂ, ਆਪਣੇ ਆਪਣੇ ਮਤਲਬ ਦੇ ਖਿਮਾ ਕਰਿਓ ਸ਼ਬਦ ਕੱਢ ਕੇ ਉਸ ਦੀ ਚਰਚਾ ਨੂੰ ਕੁਚਰਚਾ ਵਿੱਚ ਬਦਲ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਨੇ ਉਹਦੇ ਤੋਂ ਸਾਨੂੰ ਹਦਾਇਤ ਕੀਤੀ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ, ਨਵਲ ਭੁਯੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਆਂਗ ਬੁੱਧ ਬਾਂਧੇ। ਉਹ ਗ੍ਰੰਥਾਂ ਪੜ੍ਹੇ ਛੁਟਕਾਰਾ ਨਹੀਂ, ਕਬੀਰ ਸਾਹਿਬ ਦਾ ਬਚਨ ਹੈ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕੀਤਾ ਜਿਹੜਾ ਅਸੀਂ ਸਲੋਕ ਰੋਜ਼ ਸੁਣਦੇ ਹਾਂ, ਪੜ ਪੜ ਗੱਡੀ ਲੱਦੀਆਂ ਪਰ ਪੜ ਭਰੀਆਂ ਸਾਹ। ਉਹਦੇ ਅਖੀਰ ਵਿੱਚ ਕਿਹਾ ਮਹਾਰਾਜ ਜੀ ਨੇ, ਕਹਿਣ ਲੱਗੇ ਨਾਨਕ ਲੇਖ ਹੈ ਇੱਕ ਗੱਲ, ਇੱਕ ਗੱਲ ਦਾ ਅਰਥ ਹੈ ਪਰਮਾਤਮਾ ਦਾ ਨਾਮ, ਜਿਹਨੂੰ ਇੱਕ ਸ਼ਬਦ ਇੱਕ ਅੱਖਰ ਕਿਹਾ। ਨਾਨਕ ਲੇਖ ਹੈ ਇੱਕ ਗੱਲ ਹੋਰ ਹੋਮੈ ਝਖਣਾ ਝਾਖ, ਜੇ ਤੂੰ ਧਰਮ ਗ੍ਰੰਥ ਪੜ੍ਹ ਕੇ ਸਿਰਫ ਬਹਿਸ ਮੁਬਹਿਸੇ ਵਿੱਚ ਪੈ ਗਿਆ, ਚਰਚਾ ਕੁਚਰਚਾ ਵਿੱਚ ਪੈ ਗਿਆ, ਵਾਦ ਵਿਵਾਦ ਵਿੱਚ ਪੈ ਗਿਆ, ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਧਰਮ ਦੇ ਗ੍ਰੰਥ ਦੇ ਸ਼ਬਦ ਚੇਤੇ ਹੋ ਜਾਣਗੇ, ਤੇਰੀ ਤੀਖਣ ਬੁੱਧੀ ਉਹਨਾਂ ਦੇ ਅਰਥ ਆਪਣੇ ਢੰਗ ਦੇ ਕਰੇਗੀ, ਪਰ ਸੱਚ ਇਹਵੇ ਕਿ ਸਿਮਰਨ ਤੋਂ ਬਿਨਾਂ ਹਰ ਚੀਜ਼ ਹੀ ਥੋਤੀ ਤੇ ਫਿੱਕੀ। ਅੱਜ ਸਤਿਗੁਰੂ ਨੇ ਇਹ ਬਖਸ਼ਿਸ਼ ਕੀਤੀ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਇਹ ਉੱਚੀ ਉੱਚੀ ਪੁਕਾਰ ਕੇ ਕਹਿ ਰਹੀਆਂ ਨੇ ਕਿ ਨਾਮ ਬਿਨਾਂ ਸਭ ਗੂੜ ਗਾਲੀ ਖੋਛੀਆਂ, ਨਾਮ ਤੋਂ ਬਿਨਾਂ ਸਭ ਝੂਠ ਹੈ। ਸੁਖਮਨੀ ਸਾਹਿਬ ਚ ਅਸੀਂ ਇੱਕ ਬਚਨ ਪੜ੍ਹਨੇ, ਦਾਸ ਨੇ ਇੱਕ ਦਿਨ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇਹ ਬਹੁਤ ਵੱਡੀ ਬਖਸ਼ਿਸ਼ ਦਾਤਾ ਜੀ ਨੇ ਕੀਤੀ ਹੈ, ਇੱਕ ਗੱਲ ਨੂੰ ਜਾਂ ਇੱਕ ਸ਼ਬਦ ਨੂੰ ਅਸੀਂ ਕਹੀਏ ਮਹਾਰਾਜ ਸਾਨੂੰ ਸਿਰਫ ਇੱਕ ਤੁੱਕ ਵੀ ਸਮਝਾ ਦਿਓ, ਇੱਕ ਤੁੱਕ ਹੀ ਸਾਨੂੰ ਦੱਸੋ, ਤੇ ਗੁਰੂ ਸਾਹਿਬ ਇੱਕ ਤੁੱਕ ਦੇ ਵਿੱਚ ਸਾਰਾ ਸਿਧਾਂਤ ਦੇ ਜਾਣਗੇ। ਤੇ ਜੇ ਕਹੀਏ ਮਹਾਰਾਜ ਇਹ ਕਿਰਪਾ ਕਰੋ ਇਸੇ ਤੁੱਕ ਦਾ ਖੁਲਾਸਾ ਖੋਲ ਕੇ ਕਰੋ, ਤੇ ਸੱਚ ਇਹ ਵੀ ਇੱਕ ਤੁੱਕ ਦੇ ਉੱਤੇ ਗੁਰਦੇਵ ਜੀ ਸੈਂਕੜੇ ਸ਼ਬਦ ਵਿਆਖਿਆ ਦੇ ਦੇਣਗੇ। ਜਿਵੇਂ ਉਦਾਹਰਣ ਦੇ ਤੌਰ ਤੇ ਚਲੋ, ਮੈਂ ਸੁਖਮਨੀ ਸਾਹਿਬ ਦਾ ਇਹ ਸ਼ਬਦ ਬਚਨ ਲੈ ਲਿਆ ਹੈ ਕਿ ਅਸੀਂ ਸੰਖੇਪ ਵਿੱਚ ਪੜ੍ਹਨਾ ਹੋਵੇ ਅਸ਼ਟਪਦੀ ਵਿੱਚ ਕੀ ਹੈ, ਸਾਰਾਂਸ਼ ਪੜ੍ਹਨਾ ਹੋਵੇ ਬਿਲਕੁਲ ਸੰਖੇਪ, ਤੇ ਆਪ ਜੀ ਸਲੋਕ ਪੜ੍ਹ ਲਓ। ਜਿਵੇਂ ਅਸੀਂ ਅੱਠਵੀਂ ਅਸ਼ਟਪਦੀ ਪੜ੍ਹਨੇ ਤੇ ਸਾਰੀ ਅਸ਼ਟਪਦੀ ਦੇ ਵਿੱਚ ਇਹਦੀ ਆਰੰਭਤਾ ਜਿਹੜਾ ਸਲੋਕ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਹੁਣ ਇਸ ਸਲੋਕ ਵਿੱਚ ਬਿਲਕੁਲ ਸੰਖੇਪ ਦੱਸ ਦਿੱਤਾ ਕਿ ਬ੍ਰਹਮ ਗਿਆਨੀ ਕੌਣ ਹੈ, ਤਿੰਨ ਸ਼ਬਦਾਂ ਤੇ ਜ਼ੋਰ ਦਿੱਤਾ, ਜਿਹਦੇ ਮੁਖ ਵਿੱਚ ਪਰਮਾਤਮਾ ਦਾ ਨਾਮ ਸੱਚ, ਜਿਹਦੇ ਨੇਤਰਾਂ ਵਿੱਚ ਸੱਚ, ਜਿਹਦੇ ਸੀਨੇ ਵੀ ਸੱਚ, ਐਸਾ ਲੱਛਣਾਂ ਵਾਲਾ ਬ੍ਰਹਮ ਗਿਆਨੀ ਹੈ। ਤੇ ਨਾਲ ਜੇ ਪੁੱਛਿਆ ਮਹਾਰਾਜ ਇਹਦਾ ਵਿਸਤਾਰ ਸਹਿਤ ਸਾਨੂੰ ਵਿਆਖਿਆ ਦੱਸੋ, ਇਸ ਸਲੋਕ ਦੀ ਵਿਆਖਿਆ ਲਈ ਗੁਰੂ ਅਰਜੁਨ ਦੇਵ ਜੀ ਨੇ 80 ਤੁਕਾਂ ਉਚਾਰਨ ਕਰ ਦਿੱਤੀਆਂ, ਅਸ਼ਟਪਦੀ ਇੱਕ ਇੱਕ ਅਸ਼ਟਪਦੀ ਦੇ ਵਿੱਚ 80-80 ਤੁਕਾਂ ਨੇ। ਮੇਰੇ ਕਹਿਣ ਤੋਂ ਮੁਰਾਦ ਸੰਖੇਪ ਪੜ੍ਹਨਾ ਹੋਵੇ ਤੇ ਇੱਕ ਤੁਕ ਵਿੱਚ ਵੀ ਗੱਲ ਮਿਲ ਜਾਏਗੀ, ਜੇ ਡਿਟੇਲ ਵੀ ਜਾਣਾ ਹੋਵੇ, ਵਿਸਤਾਰ ਵੀ ਜਾਣਾ ਹੋਵੇ, ਤੇ ਸੈਂਕੜੇ ਸ਼ਬਦ ਇੱਕੋ ਤੁਕ ਦੇ ਵਿਆਖਿਆ ਕਰੀ ਜਾਣਗੇ। ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਮਹਾਰਾਜ ਜੀ ਦਾ ਇੱਕ ਬਚਨ ਹੈ ਕਿ ਬਹੁ ਸ਼ਾਸਤਰ ਬਹੁ ਸਿਮਰਤੀ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਖੋਛੀਆਂ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਸਾਰਿਆਂ ਨੂੰ ਵਾਚ ਕੇ ਦੇਖ ਲਿਆ, ਪੂਜਸ ਨਾਈ ਹਰ ਹਰੇ ਨਾਨਕ ਨਾਮ ਅਮੋਲ। ਸੱਚ ਇਵੇ ਕਿ ਪਰਮਾਤਮਾ ਦਾ ਨਾਮ ਅਮੁੱਲਕ ਹੈ, ਉਸ ਨਾਮ ਦੇ ਤੁਲ ਕੁਛ ਵੀ ਨਹੀਂ। ਸਤਿਗੁਰੂ ਨੇ ਅੱਜ ਬਚਨ ਕੀਤਾ ਕਿ ਭਾਈ ਸਿੱਖੋ ਕਿ ਆਹ ਜਿਹੜੇ ਧਰਮ ਗ੍ਰੰਥ ਨੇ, ਅਸੀਂ ਇਹਨਾਂ ਨੂੰ ਪੜ੍ਹੀਏ ਜੇ ਵਾਚੀਏ ਇਹ ਪੁਕਾਰ ਕੇ ਸ਼ਬਦ ਕਹਿ ਰਹੇ ਨੇ ਕਿ ਪਰਮਾਤਮਾ ਦਾ ਨਾਮ ਹੀ ਸੱਤ ਹੈ ਅਤੇ ਨਾਮ ਤੋਂ ਬਿਨਾਂ ਸਭ ਕੁਝ ਕੂੜ ਹੈ ਅਤੇ ਨਾਮ ਤੋਂ ਬਿਨਾਂ ਜਿਤਨੇ ਵੀ ਅਸੀਂ ਸ਼ਬਦ ਬੋਲਾਂਗੇ ਉਹ ਫਿੱਕੇ ਖੋਛੇ ਔਰ ਕੱਚੇ ਹਨ।
ਨਾਮ ਨਿਧਾਨ ਅਪਾਰ ਭਗਤਾ ਮਨ ਵਸੈ।
ਨਾਮ ਨਿਧਾਨ ਅਪਾਰ, ਇਹ ਨਾਮ ਦਾ ਲਫ਼ਜ਼ੀ ਅਰਥ ਪਰਮੇਸ਼ਵਰ ਦਾ ਨਾਮ, ਤੇ ਨਿਧਾਨ ਦਾ ਅਰਥ ਖਜ਼ਾਨਾ, ਤੇ ਅਪਾਰ ਦਾ ਲਫ਼ਜ਼ੀ ਅਰਥ ਜਿਹਦਾ ਪਾਰਾਵਾਰ ਨਹੀਂ ਅੰਤ ਨਹੀਂ। ਨਾਮ ਨਿਧਾਨ ਅਪਾਰ, ਪਰਮੇਸ਼ਵਰ ਦੇ ਨਾਮ ਦਾ ਖਜ਼ਾਨਾ ਜਿਹਦਾ ਪਾਰਾਵਾਰ ਕੋਈ ਨਹੀਂ। ਭਗਤਾਂ ਮਨ ਵਸੈ, ਇਹ ਭਗਤਾਂ ਦੇ ਮਨ ਦੇ ਵਿੱਚ ਆਪਣਾ ਨਿਵਾਸ ਰੱਖਦਾ ਹੈ। ਪਰਮੇਸ਼ਵਰ ਦੇ ਨਾਮ ਦਾ ਖਜ਼ਾਨਾ ਪਰਮਾਤਮਾ ਦੇ ਭਗਤਾਂ ਦੇ ਮਨ ਵਿੱਚ ਹੈ।
ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ।
ਜਨਮ ਮਰਨ ਮੋਹ ਦੁੱਖ, ਜਨਮ ਤੇ ਮਰਨ ਦਾ, ਸੰਸਾਰ ਦੇ ਮੋਹ ਦਾ ਜਿਤਨਾ ਵੀ ਦੁੱਖ ਹੈ, ਸਾਧੂ ਸੰਗ ਨਸੈ। ਇੱਥੇ ਸਾਧੂ ਦਾ ਭਾਵ ਅਰਥ ਸਤਿਗੁਰੂ ਗੁਰੂ ਕਹਿਣ ਤੋਂ ਮੁਰਾਦ ਕਿ ਜਿੰਨਾ ਜਨਮ ਮਰਨ ਦਾ, ਮੋਹ ਦੀਆਂ ਤੰਦਾਂ ਦਾ ਜਿਤਨਾ ਵੀ ਦੁੱਖ ਹੈ, ਸੱਚ ਇਹ ਵੇ ਕਿ ਗੁਰੂ ਦੀ ਸੰਗਤ ਵਿੱਚ, ਗੁਰੂ ਦੀ ਸ਼ਰਨ ਵਿੱਚ ਪੈਣ ਨਾਲ ਇਹ ਸਾਰਾ ਜਨਮ ਮਰਨ ਦਾ ਦੁੱਖ ਨਸ ਜਾਂਦਾ ਹੈ।
ਰਹਾਓ,
ਇਹ ਅੰਮ੍ਰਿਤ ਬਚਨ ਸਤਿਗੁਰੂ ਨੇ ਜੋ ਦੋ ਤੁਕਾਂ ਉਚਾਰਨ ਕੀਤੀਆਂ ਇਸ ਪਵਿੱਤਰ ਸ਼ਬਦ ਦੇ ਰਹਾਓ ਦੇ ਬਚਨ, ਥੋੜੀ ਜੀ ਇਹਦੀ ਵਿਆਖਿਆ ਜ਼ਰੂਰ ਕਰ ਲਈਏ ਕਿ ਪਰਮੇਸ਼ਵਰ ਦਾ ਨਾਮ, ਵੈਸੇ ਤਾਂ ਕੋਈ ਹਿਰਦਾ ਐਸਾ ਨਹੀਂ, ਕੋਈ ਸਰੀਰ ਐਸਾ ਨਹੀਂ ਜਿਸ ਵਿੱਚ ਪਰਮੇਸ਼ਵਰ ਦਾ ਨਾਮ, ਪਰਮੇਸ਼ਵਰ ਦੀ ਜੋਤ, ਪਰਮਾਤਮਾ ਦਾ ਨਾਮ ਰਸ ਨਹੀਂ ਟਿਕਿਆ। ਜਿਵੇਂ ਅਸੀਂ ਗੁਰੂ ਸਾਹਿਬ ਦਾ ਇੱਕ ਬਚਨ ਪੜ੍ਹਨੇ ਹਾਂ ਸੁਖਮਨੀ ਸਾਹਿਬ ਵਿੱਚ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧ ਨਾ ਪਾਇਆ। ਕਾਇਓ ਦੇਵਾ ਕਾਇਓ ਦੇਵਲ, ਮਹਾਰਾਜ ਜੀ ਕਹਿੰਦੇ ਨੇ ਦਿਲ ਮੈਂ ਖੋਜ, ਦਿਲ ਹੈ ਦਿਲ ਖੋਜੋ ਇਹੀ ਠੌਰ ਮੁਕਾਮਾ। ਕੋਈ ਸਰੀਰ ਐਸਾ ਨਹੀਂ ਜਿਸ ਵਿੱਚ ਪਰਮਾਤਮਾ ਦਾ ਜੋਤ, ਨਾਮ, ਸਿਮਰਨ ਜਿਹੜੇ ਸ਼ਬਦ ਵਰਤਣੇ ਪੈਣ, ਪਰ ਇਹ ਹੈ ਸਭ ਕੁਛ। ਹਉਮੈ ਦੀ ਕੰਧ ਐਸੀ ਹੈ, ਹਉਮੈ ਦਾ ਪਰਦਾ ਐਸਾ ਹੈ ਜਿਹੜਾ ਸਭ ਕੁਝ ਹੋਣ ਦੇ ਬਾਵਜੂਦ ਵੀ ਤ੍ਰਿਣ ਓਲੇ ਲਾਖ ਛੁਪਾਇਆ। ਜਿਵੇਂ ਮੰਨ ਲਓ ਇੱਕ ਤਿਣਕੇ ਦੇ ਓਲੇ ਜਾਂ ਨਿੱਕਾ ਜਿਹਾ ਪਰਦਾ ਹੋਵੇ, ਉਸ ਪਰਦੇ ਦੇ ਓਲੇ ਕੀਮਤੀ ਲਾਲ ਲੁੱਕਾ ਹੋਵੇ ਤੇ ਬੰਦਾ ਬਾਹਰ ਭਾਲਦਾ ਹੋਵੇ, ਜਦੋਂ ਪਰਦਾ ਦੂਰ ਹੋ ਜਾਂਦਾ ਤੇ ਆਪਣੇ ਘਰ ਵਿੱਚੋਂ ਲਾਲ ਦਿਸ ਪੈਂਦਾ। ਅਸਲ 'ਚ ਤਾਂ ਕੋਈ ਗਿਰਦਾ ਐਸਾ ਨਹੀਂ ਜਿਸ ਵਿੱਚ ਪਰਮਾਤਮਾ ਦਾ ਨਾਮ ਰੂਪੀ ਕੀਮਤੀ ਲਾਲ ਨਹੀਂ, ਪਰ ਸਭ ਨੂੰ ਨਜ਼ਰ ਨਹੀਂ ਆਉਂਦਾ। ਗੁਰੂ ਸਾਹਿਬ ਦਾ ਇੱਕ ਬਚਨ ਹੈ, ਉਹ ਅੰਦਰ ਦਾ ਹੀਰਾ, ਅੰਦਰ ਦਾ ਨਾਮ ਦਾ ਖਜ਼ਾਨਾ ਇੱਥੇ ਕਿਹਾ ਭਗਤਾਂ ਦੇ ਮਨ 'ਚ ਵੱਸਦਾ। ਤੇ ਦਾਸ ਨੇ ਇੱਕ ਬੇਨਤੀ ਹੋਰ ਕੀਤੀ, ਗੁਰਬਾਣੀ ਕਹਿ ਰਹੀ ਹੈ ਹਰ ਹਿਰਦੇ ਵਿੱਚ ਵੀ ਹੈ, ਪਰ ਭਗਤਾਂ ਦੇ ਅੰਦਰ ਉਸ ਨਾਮ ਦੇ ਖਜ਼ਾਨੇ ਨੂੰ ਗੁਰੂ ਨੇ ਪ੍ਰਗਟ ਕੀਤਾ ਹੈ। ਮਹਾਰਾਜ ਦਾ ਜਿਵੇਂ ਬਚਨ ਹੈ, ਹੱਥ ਮੰਜਾਹੂ ਮੈਂ ਮਾਨਕ ਲੱਦਾ, ਮੁੱਲ ਨਾ ਕਿੱਦਾਂ ਮੈਂ ਕੁ ਸਤਿਗੁਰ ਦਿੱਤਾ। ਮਹਾਰਾਜ ਕਹਿੰਦੇ ਆ ਮੇਰਾ ਹੀਰ ਹੈ ਰਤਨ ਨਾਮ ਹਾਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਹਿਰਦੇ ਵਿੱਚ ਨਾਮ ਰਤਨ ਪ੍ਰਗਟ ਹੋ ਗਿਆ ਜਦੋਂ ਗੁਰੂ ਕਿਰਪਾ ਕਰਦੇ ਨੇ। ਇਸ ਕਰਕੇ ਦਾਸ ਨੇ ਸਾਧੂ ਲਫ਼ਜ਼ ਦੇ ਅਰਥ ਜਿਹੜੇ ਆਏ ਨੇ ਇਹਦੇ ਵਿੱਚ ਉਹ ਗੁਰੂ ਕੀਤੇ ਆ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਇਸ ਦੇ ਅਰਥ ਕਰਨ ਲਈ ਕਿ ਜਦੋਂ ਸਾਧੂ ਗੁਰੂ ਦੀ ਸੰਗਤ ਮਿਲ ਗਈ, ਗੁਰੂ ਦੀ ਸੰਗਤ ਮਿਲੀ, ਜਨਮ ਤੇ ਮਰਨ ਇਹ ਕੱਟਿਆ ਗਿਆ, ਦੁੱਖ ਦੂਰ ਹੋ ਗਿਆ, ਤੇ ਨਾਮ ਦਾ ਖਜ਼ਾਨਾ ਜਿਹੜਾ ਹੈ ਸੱਚ ਇਹ ਵੀ ਉਹ ਭਗਤੀ ਕਰਨ ਵਾਲਿਆਂ ਦੇ ਹਿਰਦੇ ਵਿੱਚ ਵਸ ਗਿਆ। ਇਹ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਜਿਸ ਦੇ ਹਿਰਦੇ ਵਿੱਚ ਨਾਮ ਹੀਰੇ ਨੂੰ ਪ੍ਰਗਟ ਕਰ ਦਿੰਦੇ ਆ। ਉਂਝ ਵੈਸੇ ਭਗਤ ਦੇ ਅੰਦਰ ਜਦੋਂ ਨਾਮ ਪ੍ਰਗਟ ਹੁੰਦਾ ਹੈ, ਇਹਨੂੰ ਥੋੜ੍ਹਾ ਜਿਹਾ ਫਿਰ ਮੈਂ ਬੇਨਤੀ ਕਰਾਂ, ਮਨ ਚਾਹੇਗਾ ਵੀ ਪ੍ਰਗਟ ਹੋਣਾ, ਪ੍ਰਗਟ ਹੋਣ ਦਾ ਅਰਥ ਹੈ ਪ੍ਰਤੱਖ ਹੋ ਜਾਣਾ। ਪਿਛਲੇ ਦਿਨੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਦੇਖੋ ਅੱਜ ਕੱਲ੍ਹ 550 ਸਾਲਾ ਪੂਰਾ ਸਿੱਖ ਜਗਤ ਗੁਰੂ ਨਾਨਕ ਨਾਮ ਲੇਵਾ ਤਿਆਰੀ ਕਰ ਰਿਹਾ ਹੈ ਤੇ ਸਤਿਗੁਰੂ ਦੇ ਪਵਿੱਤਰ ਜੀਵਨ ਤੇ ਇੱਕ ਜਗ੍ਹਾ ਕਥਾ ਕਰਦਿਆਂ ਦਾਸ ਨੇ ਬੇਨਤੀ ਕੀਤੀ ਕਿ ਚਲੋ ਜਨਮ ਸ਼ਬਦ ਹੈ, ਕੋਈ ਸ਼ੱਕ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਹਾਰਾਜ ਜੀ ਨੇ ਕਿਹਾ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਜਣਿਆ ਸ਼ਬਦ ਵਰਤਿਆ ਹੈ ਜੀ। ਜਿਵੇਂ ਅਸੀਂ ਪਾਠ ਇਹ ਕਰਨੇ ਹਾਂ ਮਹਾਰਾਜ ਜੀ ਦਾ ਜੰਮਿਆ ਪੂਤ ਭਗਤ ਗੋਬਿੰਦ ਕਾ, ਉੱਥੇ ਵੀ ਜੰਮਿਆ ਸ਼ਬਦ ਵਰਤਿਆ ਹੈ। ਪਰ ਗੁਰੂ ਨਾਨਕ ਸਾਹਿਬ ਲਈ ਮਹਾਰਾਜ ਜੀ ਨੇ ਜਿਹੜੇ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਵਰਤੇ, ਜਿਨ੍ਹਾਂ ਲਫ਼ਜ਼ਾਂ ਦੀ ਵਰਤੋਂ ਭਾਈ ਗੁਰਦਾਸ ਸਾਹਿਬ ਨੇ ਕੀਤੀ, ਉਹ ਜਨਮ ਇਹ ਇਨਕਾਰ ਨਹੀਂ ਕਰਦੇ, ਕਿਉਂਕਿ ਅਸੀਂ 1469 ਦੀ ਉਸ ਤਿੱਥ ਨੂੰ ਦੇਖ ਕੇ ਇਹ ਕਹਿੰਦੇ ਹਾਂ ਹਜ਼ੂਰ ਦਾ ਆਗਮਨ ਹੋਇਆ। ਪਰ ਇੱਕ ਸ਼ਬਦ ਗੁਰਮਤ ਦੇ ਵਿੱਚ ਜਿਹੜਾ ਹੈ ਉਹ ਪ੍ਰਗਟ ਹੈ। ਪ੍ਰਗਟ ਦਾ ਅਰਥ ਕੋਸ਼ ਵਿੱਚ ਦੇਖਾਂਗੇ, ਇਹਦਾ ਅਰਥ ਹੈ ਪ੍ਰਤੱਖ ਹੋ ਜਾਣਾ। ਫਿਰ ਬੇਨਤੀ ਸੁਣੋ ਕਿ ਮੌਜੂਦ ਹੈ, ਹੋਣਾ ਤੇ ਪ੍ਰਗਟ ਹੋਣਾ ਦੋਨਾਂ 'ਚ ਬੜਾ ਫਰਕ ਹੈ। ਮੌਜੂਦ ਹੈ ਪਰ ਪ੍ਰਗਟ ਨੇ, ਜਿਵੇਂ ਅਸੀਂ ਇੱਕ ਪਾਠ ਕਰਨੇ ਹਾਂ ਸਮ ਹੈ ਜੋਤ ਜੋਤ ਹੈ ਸੋਏ ਤਿਸਦਾ ਚਾਨਣ, ਸਮ ਹੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਤੇ ਸ਼ਬਦ ਪ੍ਰਗਟ ਵਰਤੇ। ਪਹਿਲਾਂ ਸ਼ਬਦ ਕਹਿ ਦਿੱਤਾ ਵੀ ਕੋਈ ਗਿਰਦਾ ਐਸਾ ਨਹੀਂ ਜਿਸ ਵਿੱਚ ਪਰਮੇਸ਼ਵਰ ਦੀ ਜੋਤ ਨਹੀਂ, ਜੋਤ ਸਭ ਵਿੱਚ ਹੈ। ਪਰ ਪਿਆਰਿਓ ਪ੍ਰਗਟ ਉਦੋਂ ਹੁੰਦੀ ਹੈ ਜਦੋਂ ਗੁਰੂ ਦੀ ਸਿੱਖਿਆ ਕੋਈ ਮੰਨਦਾ ਹੈ। ਇਹਦਾ ਮਤਲਬ ਹੋਣਾ ਤੇ ਪ੍ਰਗਟ ਹੋਣਾ, ਪ੍ਰਤੱਖ ਹੋਣਾ। ਗੁਰੂ ਨਾਨਕ ਸਾਹਿਬ ਲਈ ਜਿਹੜੇ ਸ਼ਬਦ ਭਾਈ ਸਾਹਿਬ ਨੇ ਵਰਤੇ, ਭਾਈ ਗੁਰਦਾਸ ਸਾਹਿਬ ਜੀ ਨੇ, ਉਹਨਾਂ ਨੇ ਸ਼ਬਦ ਪ੍ਰਗਟ ਵਰਤਿਆ। ਜਿਵੇਂ ਅਸੀਂ ਪਾਠ ਕਰਦੇ ਹਾਂ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਇਸ ਪੌੜੀ ਦੀ ਆਰੰਭਕ ਤੁਕ ਤੇ ਇਸ ਪੌੜੀ ਦੀ ਅੰਤਲੀ ਤੁਕ ਨੂੰ ਮਿਲਾ ਕੇ ਪੜ੍ਹੀਏ। ਇਹਨਾਂ ਦੋਨਾਂ ਤੁਕਾਂ ਦੇ ਵਿੱਚ ਭਾਈ ਸਾਹਿਬ ਨੇ ਪਹਿਲੀ ਤੁਕ ਵਿੱਚ ਕਹੀ ਹੋਈ ਗੱਲ ਨੂੰ ਅੰਤਲੀ ਤੁਕ ਵਿੱਚ ਫਿਰ ਦੁਹਰਾਇਆ ਹੈ। ਸਤਿਗੁਰ ਨਾਨਕ ਪ੍ਰਗਟਿਆ ਵਰਤਿਆ, ਇਹਦਾ ਮਤਲਬ ਕਿ ਜੋਤ ਰੂਪ ਗੁਰੂ ਨਾਨਕ ਸਾਹਿਬ ਪਹਿਲਾਂ ਮੌਜੂਦ ਹੈ। ਇਸ ਬੇਨਤੀ ਨੂੰ ਸੁਣਿਓ ਗੁਰਮੁਖੋ, ਆਦਿ ਸੱਚ ਦੇ ਰੂਪ ਵਿੱਚ ਮੌਜੂਦ ਹੈ, ਪਰ ਨਾਨਕ ਦੇ ਵਜੂਦ ਵਿੱਚ ਸੱਚ ਇਹ ਵੀ ਜਿਹੜਾ ਮੌਜੂਦ ਸੀ ਨਾਨਕ ਦੇ ਵਜੂਦ ਵਿੱਚ ਉਹ ਪ੍ਰਗਟ ਹੋਇਆ ਹੈ। ਪ੍ਰਗਟ ਹੋਇਆ ਦਾ ਅਰਥ ਹੈ ਪ੍ਰਤੱਖ ਹੋ ਜਾਣਾ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਭਲੋਵਾ। ਇਸ ਤੁਕ ਦੇ ਅਖੀਰ ਵਿੱਚ ਇੱਕ ਬਚਨ ਹੈ, ਭਾਈ ਸਾਹਿਬ ਕਹਿੰਦੇ ਨੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸ਼ੋਵਾ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਵਾ, ਅਖੀਰਲੀ ਤੁਕ ਵਿੱਚ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਮੇਰੇ ਕਹਿਣ ਤੋਂ ਮੁਰਾਦ ਹੋਣਾ ਤੇ ਪ੍ਰਗਟ ਹੋਣਾ ਦੋਨਾਂ 'ਚ ਫਰਕ ਹੈ। ਫਿਰ ਬੇਨਤੀ ਹੈ ਜੀ, ਇਸੇ ਬਚਨ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਉੱਥੇ ਗੁਰਦੇਵ ਨੇ ਸ਼ਬਦ ਪ੍ਰਗਟੇ ਵਰਤਿਆ ਹੈ। ਮੈਂ ਸਿਰਫ ਇੱਕ ਬੇਨਤੀ ਕਰ ਰਿਹਾ ਸਾਂ ਕਿ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਇੱਥੋਂ ਥੋੜਾ ਜਿਹਾ ਨਿਕਲਿਆ ਸਤੁਕ ਚੋਂ। ਇਹਦਾ ਮਤਲਬ ਹੈ ਸਭ ਕੋਲ ਪਰ ਪ੍ਰਗਟ ਸਾਰੀਆਂ ਥਾਵਾਂ ਤੇ ਨਹੀਂ। ਜਿਵੇਂ ਜ਼ਮੀਨ ਦੇ ਉੱਤੇ ਬੈਠਾ ਬੰਦਾ ਪਿਆਸ ਨਾਲ ਤੜਫਦਾ ਪਰ ਉਹਨੂੰ ਇਹ ਨਹੀਂ ਪਤਾ ਜਿਸ ਜ਼ਮੀਨ ਤੇ ਮੈਂ ਤੜਫ ਰਿਹਾ ਇਹਦੇ ਥੱਲੇ ਵੀ ਪਾਣੀ ਹੈ। ਜ਼ਮੀਨ ਦੇ ਥੱਲੇ ਪਾਣੀ ਹੋਣਾ, ਖੂਹ ਰਾਹੀਂ ਪ੍ਰਗਟ ਹੋ ਜਾਣਾ, ਪਿਆਰੇ ਉਹ ਦੋਨਾਂ ਵਿੱਚ ਬੜਾ ਅੰਤਰ। ਜੇ ਮੈਂ ਅਰਜ਼ ਕਰਾਂ, ਇੱਥੇ ਗੁਰੂ ਸਾਹਿਬ ਸ਼ਬਦ ਵਰਦੇ ਆ, ਦੂਜੀ ਤੁਕ ਤੋਂ ਅਸੀਂ ਅਰਥ ਕੀਤੇ ਆ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ, ਗੁਰੂ ਦੀ ਸੰਗਤ ਕਰਕੇ ਗੁਰੂ ਰਾਹੀਂ ਜਨਮ ਮਰਨ ਦਾ ਦੁੱਖ ਕੱਟਿਆ ਗਿਆ ਤੇ ਉਹਨਾਂ ਬਖਸ਼ਿਸ਼ ਕੀਤੀ। ਨਾਮ ਦਾ ਖਜ਼ਾਨਾ ਭਗਤਾਂ ਦੇ ਖਿਰਦੇ ਵਿੱਚ ਵਸਦਾ ਹੈ, ਜਿਵੇਂ ਸੁਖਮਨੀ ਸਾਹਿਬ ਦੀਆਂ ਰਾਓ ਦੀਆਂ ਤੁਕਾਂ ਨੇ। ਅਸੀਂ ਹਜ਼ੂਰ ਦਾ ਬਚਨ ਪੜ੍ਹਨੇ ਆ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ। ਫਿਰ ਬੇਨਤੀ ਸੁਣੋ ਕਿ ਸੁੱਖਾਂ ਦਾ ਖਜ਼ਾਨਾ ਭਗਤਾਂ ਦੇ ਮਨ ਵਿੱਚ ਉਹਦਾ ਵਿਸ਼ਰਾਮ ਹੈ। ਇਸ ਨੂੰ ਜਿਹੜਾ ਸ਼ਬਦ ਵਰਤਿਆ ਭਗਤ ਜਨਾ ਕਹਿ ਮਨ ਵਿਸਰਾਮ, ਇਸ ਹੁਕਮ 'ਚ ਕਿਹਾ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਿਹਨੂੰ ਸਾਹਿਬ ਨੇ ਕਿਹਾ ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਘਰ ਪਾਇਆ। ਪਰਮੇਸ਼ਵਰ ਦਾ ਨਾਮ ਭਗਤਾਂ ਦੇ ਹਿਰਦੇ ਵਿੱਚ ਹੈ ਤੇ ਸਤਿਗੁਰੂ ਦੀ ਸੰਗਤ ਕਰਕੇ ਜਨਮ ਮਰਨ ਦਾ ਦੁੱਖ ਮੋਹ ਦਾ ਦੁੱਖ ਦੂਰ ਹੁੰਦਾ ਹੈ।
ਮੋਹੇ ਬਾਦ ਅਹੰਕਾਰ ਸਰ ਪਰ ਰੁੰਨਿਆ,
ਮੋਹ ਬਾਦ ਅਹੰਕਾਰ, ਇੱਥੇ ਮੋਹ ਦੇ ਹਾਹੇ ਨੂੰ ਸਿਹਾਰੀ ਹੈ, ਬਾਦ ਦੇ ਦੱਦੇ ਨੂੰ ਸਿਹਾਰੀ ਹੈ। ਮੋਹ ਵਿੱਚ, ਵਾਦ ਵਿਵਾਦ ਵਿੱਚ, ਤੇ ਸੱਚ ਇਹ ਵੇ ਕਿ ਬੰਦਾ ਹੰਕਾਰ ਵਿੱਚ। ਪਿਆਰਿਓ, ਗ੍ਰੰਥ ਪੜ੍ਹਦਾ ਸੰਸਾਰ ਦੇ ਮੋਹ ਵਿੱਚ ਵੀ ਲੁਪਤ ਹੈ, ਵਾਦ ਵਿਵਾਦ ਵੀ ਕਰ ਰਿਹਾ ਤੇ ਹੰਕਾਰ ਦੇ ਵਿੱਚ ਵੀ ਹੈ। ਮੋਹ ਬਾਦ ਅਹੰਕਾਰ ਸਰ ਪਰ, ਸਰ ਪਰ ਦਾ ਲਫ਼ਜ਼ੀ ਅਰਥ ਹੁੰਦਾ ਜ਼ਰੂਰੀ, ਹਰ ਹਾਲਤ ਵਿੱਚ ਰੁੰਨਿਆ, ਰੁੰਨਿਆ ਦਾ ਅਰਥ ਰੋਣਾ, ਰੋਂਦਾ। ਸੱਚ ਇਹ ਵੇ ਕਿ ਸਿਮਰਨ ਤੋਂ ਬਿਨਾਂ, ਫਿਰ ਬੇਨਤੀ ਕਰਾਂਗਾ ਕਿ ਉਸ ਗੱਲ ਨੂੰ ਨਹੀਂ ਭੁੱਲਣਾ ਕਿ ਨਾਮ ਬਿਨਾਂ ਸਭ ਕੂੜ ਗੱਲ ਹੀ ਕੋਚੀਆਂ। ਸਿਮਰਨ ਤੋਂ ਬਿਨਾਂ ਬੰਦਾ ਮੋਹ ਵਿੱਚ, ਵਾਦ ਵਿਵਾਦ ਵਿੱਚ, ਹੰਕਾਰ ਵਿੱਚ, ਇਹਨੂੰ ਜ਼ਰੂਰ ਰੋਣਾ ਪਏਗਾ। ਮਹਾਰਾਜ ਤੇ ਸ਼ਬਦ ਵਰਤਿਆ ਸਰ ਪਰ, ਕਹਿੰਦੇ ਤੈਨੂੰ ਬਚ ਹੀ ਨਹੀਂ ਸਕਦਾ ਤੂੰ, ਜੇ ਤੇਰੇ ਕੋਲ ਨਾਮ ਨਹੀਂ ਮੋਹ ਵਿੱਚ, ਹੰਕਾਰ ਵਿੱਚ, ਵਾਦ ਵਿਵਾਦ ਵਿੱਚ, ਤੇਰੇ ਅੰਦਰ ਨੂੰ ਰੋਣ ਤੋਂ ਬਿਨਾਂ ਕੁਛ ਪੱਲੇ ਨਹੀਂ ਪੈਣਾ। ਤੈਨੂੰ ਅਵਸ਼ ਅੰਦਰੋਂ ਕਲਪਣਾ ਪਏਗਾ,
ਸੁਖ ਨਾ ਪਾਇਨ ਮੂਲ ਨਾਮ ਵਿਸ਼ੁੰਨਿਆ।
ਸੁਖ ਨਾ ਪਾਇਨ ਮੂਲ, ਉਹ ਬੰਦਾ ਕਿਵੇਂ ਸੁਖ ਪਾ ਸਕਦਾ ਜੀ? ਮੂਲ ਦਰ ਤੇ ਉੱਕਾ ਵੀ ਬਿਲਕੁਲ ਨਹੀਂ। ਉਸ ਬੰਦੇ ਦੇ ਅੰਦਰ ਸੁਖ ਨਾਂ ਦੀ ਕੋਈ ਚੀਜ਼ ਨਹੀਂ। ਕੌਣ? ਮਹਾਰਾਜ ਕਹਿੰਦੇ ਆ ਨਾਮ ਵਿਛੁੰਨਿਆ। ਵਿਛੁੰਨਿਆ ਦਾ ਅਰਥ ਵਿਛੜ ਗਿਆ। ਜਿਹੜਾ ਇਨਸਾਨ ਪਰਮਾਤਮਾ ਦੇ ਨਾਮ ਤੋਂ ਵਿਛੜ ਗਿਆ ਹੈ, ਸੱਚ ਇਹ ਵੇ, ਗੁਰੂ ਅਰਜਨ ਸਾਹਿਬ ਕਹਿੰਦੇ ਉਸ ਬੰਦੇ ਦੀ ਜ਼ਿੰਦਗੀ ਵਿੱਚ ਮੂਲ ਹੀ ਉੱਕਾ ਵੀ ਕਦੀ ਸੁੱਖ ਨਹੀਂ। ਸੁੱਖ ਸਿਰਫ ਕੇਵਲ ਨਾਮ ਵਿੱਚ ਹੈ, ਅੰਦਰ ਦਾ ਸੁੱਖ ਕੇਵਲ ਨਾਮ ਵਿੱਚ ਹੈ। ਦੇਖੋ, ਚਲੋ ਅਸੀਂ ਜੋ ਗੁਰੂ ਜੀ ਨੇ ਲਿਖਿਆ ਅਸੀਂ ਤਾਂ ਉਹਦੀ ਕਥਾ ਕਰਕੇ ਚਲੇ ਜਾਂਦੇ ਹਾਂ, ਪਰ ਜਿਹੜੇ ਨਾਮ ਜਪਦੇ ਆ, ਜਿਹੜੇ ਸਿਮਰਨ ਕਰਦੇ ਆ, ਬੰਦਾ ਵੈਸੇ ਭਾਲਦਾ ਸੁੱਖ ਹੀ ਹੈ। ਸੱਚੀ ਗੱਲ, ਸੁੱਖ ਦੀ ਤਲਾਸ਼ ਵਿੱਚ ਹੀ ਜਿੱਥੋਂ ਭਾਲਣ ਤੁਰਿਆ ਉਹ ਸਾਰੀ ਜ਼ਿੰਦਗੀ ਭਟਕਣ ਤੋਂ ਬਾਅਦ ਵੀ ਉਹਦੇ ਚੋਂ ਲੱਭਦਾ ਨਹੀਂ। ਗੁਰੂ ਸਾਹਿਬ ਨੇ ਜੋ ਵੈਸੇ ਤਿੰਨ ਕੁ ਬਚਨ ਵਰਤੇ ਆ, ਕਈ ਵਾਰੀ ਬੰਦਾ ਇਹ ਸੋਚਦਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਬਹੁਤ ਦੌਲਤ ਉਹ ਬਹੁਤ ਸੁਖੀ ਹੋਣਗੇ। ਦੇਖੋ, ਮੈਂ ਸਤਿਗੁਰੂ ਦੀ ਹਜ਼ੂਰੀ 'ਚ ਬੇਨਤੀ ਕਰਨ ਲੱਗਾ ਕਿ ਜਿਤਨਾ ਮਰਜ਼ੀ ਰੁਪਈਆ ਇਕੱਠਾ ਕਰ ਲਈਏ, ਸੱਚ ਇਹ ਵੇ, ਜ਼ਿੰਦਗੀ ਦਾ ਤਜਰਬਾ ਇਹ ਵੇ ਕਿ ਪੈਸੇ ਵਿੱਚ ਕਦੀ ਵੀ ਕਿਸੇ ਬੰਦੇ ਨੂੰ ਸੁੱਖ ਨਹੀਂ ਮਿਲਿਆ। ਹਾਂ, ਭਟਕਣਾ ਜ਼ਰੂਰ ਹੈ, ਚਿੰਤਾ ਜ਼ਰੂਰ ਹੈ, ਤੇ ਇਹ ਉਹ ਅੱਗ ਏ ਜਿਹੜੀ ਇੱਕ ਵਾਰੀ ਚਿੰਗਾੜੀ ਲੱਗ ਜਾਏ ਇਹ ਬਾਲਣ ਹੋਰ ਮੰਗਦੀ ਏ, ਬੁੱਝਣ ਦਾ ਨਾਂ ਹੀ ਨਹੀਂ ਲੈਂਦੀ। ਮਹਾਰਾਜ ਕਹਿੰਦੇ ਪਹਿਲੀ ਗੱਲ, ਜਿੰਨੀ ਮਰਜ਼ੀ ਦੌਲਤ ਇਕੱਠੀ ਕਰ ਲੈ ਇਹਦੇ ਵਿੱਚ ਸੁੱਖ ਨਹੀਂ। ਦੂਜਾ ਸ਼ਬਦ, ਜੇ ਇਹ ਬੰਦਾ ਸੋਚੇ ਕਿ ਮੈਂ ਆਪਣੇ ਪੈਸਾ ਮੇਰੇ ਕੋਲ ਬੜਾ ਤੇ ਮੈਂ ਆਪਣੇ ਮਨ ਦੀ ਸ਼ਾਂਤੀ ਲਈ ਸਾਧਨ ਲੱਭਾਂ, ਉਹਨਾਂ ਸਾਧਨਾਂ ਵਿੱਚ ਗੁਰੂ ਜੀ ਨੇ ਜ਼ਿਕਰ ਕੀਤਾ ਨਾਟਕ ਚੇਟਕ ਦਾ, ਜਿਹਨੂੰ ਅੱਜ ਕੱਲ੍ਹ ਸ਼ਬਦ ਵਰਤ ਲਈਏ, ਕੋਈ ਮੂਵੀ ਦੇਖਣ ਚਲਾ ਗਿਆ, ਕੋਈ ਮਨ ਦੇ ਮਨੋਰੰਜਨ ਲਈ ਨਾਚ ਗਾਣ ਦੇਖਣ ਚਲਾ ਗਿਆ, ਅੱਜ ਕੱਲ੍ਹ ਬਦਲ ਗਿਆ ਨਾ ਸਭ ਕੁਛ। ਮਹਾਰਾਜ ਕਹਿੰਦੇ ਨੇ ਪੈਸੇ ਵਿੱਚ ਵੀ ਸੁੱਖ ਨਹੀਂ। ਜੇ ਤੂੰ ਕਹਿ ਨੱਚਣਾ ਗਾਉਣਾ ਅਸੀਂ ਮਨੋਰੰਜਨ ਕਰ ਰਹੇ ਹਾਂ, ਸੱਚ ਇਹ ਸ਼ਬਦ ਮਨੋਰੰਜਨ ਵੀ ਇਹਦਾ ਮਤਲਬ ਮਨ ਨੂੰ ਖੁਸ਼ ਕਰ ਰਹੇ ਹਾਂ। ਗੁਰੂ ਸਾਹਿਬ ਕਹਿੰਦੇ ਤੂੰ ਚਲਾ ਜਾ, ਜਾ ਸਾਰੀ ਜ਼ਿੰਦਗੀ ਅੱਖਾਂ ਨਾਲ ਤੂੰ ਦੇਖੀ ਜਾਈ, ਸੱਚ ਇਹ ਵੇ ਨਾਟਕ ਚੇਟਕ ਨੱਚਣ ਗਾਉਣ ਇਹਨੇ ਵੀ ਤੇਰੇ ਅੰਦਰ ਨੂੰ ਸੁੱਖ ਨਹੀਂ ਦੇਣਾ। ਇਹ ਵਾਸ਼ਨਾ ਦਾ ਹੁਲਾਰਾ ਪੈਦਾ ਕਰਦਾ, ਇਹ ਵਾਸ਼ਨਾ ਦੀ ਇੱਕ ਹਨੇਰੀ ਚਲਾਉਂਦਾ, ਪਰ ਉਸ ਵਿੱਚੋਂ ਵੀ ਸੁੱਖ ਨਹੀਂ। ਤੇ ਕਈ ਵਾਰੀ ਬੰਦਾ ਕਲਪ ਜਾਂਦਾ, ਕਹਿੰਦਾ ਜਿਸ ਇਲਾਕੇ 'ਚ ਅਸੀਂ ਰਹਿੰਦੇ ਹਾਂ ਇੱਥੋਂ ਦੇ ਲੋਕ ਚੰਗੇ ਕੋਈ ਨਹੀਂ। ਇਸ ਅਸਲ 'ਚ ਹੁੰਦਾ ਜੀ ਇਸ ਤਰ੍ਹਾਂ ਵੀ ਇੱਥੋਂ ਦੇ ਲੋਕ ਚੰਗੇ ਨਹੀਂ, ਫਿਰ ਜੀ ਇਲਾਕਾ ਛੱਡ ਦੇਣਾ। ਗੁਰੂ ਸਾਹਿਬ ਕਹਿੰਦੇ ਆ ਇਲਾਕੇ ਤੇ ਦੇਸ਼ ਛੱਡ ਕੇ, ਮਹੱਲੇ ਛੱਡ ਕੇ ਵੀ ਸੁੱਖ ਨਹੀਂ। ਸੱਚ ਇਹ ਵੇ ਆਤਮਕ ਸੁੱਖ ਕੇਵਲ ਨਾਮ ਵਿੱਚ ਹੈ। ਜੇ ਨਾਮ ਨਾਲ ਜੁੜਿਆ ਰਹੇਗਾ, ਜਿੱਥੇ ਵੀ ਟਿਕ ਜਾਏਗਾ ਤੇਰੇ ਅੰਦਰ ਨੂੰ ਸਕੂਨ ਹੀ ਮਿਲੇਗਾ। ਗੁਰੂ ਸਾਹਿਬ ਜੀ ਦਾ ਬਚਨ ਨੇ ਸੁੱਖ ਨਾ ਹੀ ਬਹੁਤ ਹੈ ਧਨ ਖੱਟ ਹੈ, ਸੁੱਖ ਨਾ ਹੀ ਪੇਖ ਹੈ ਨਿਤ ਨਾਟ ਹੈ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁੱਖਾ ਹਰ ਹਰ ਗੁਣ ਗਾਏ। ਮਹਾਰਾਜ ਕਹਿੰਦੇ ਜੋ ਸੁੱਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇ। ਜੇ ਸੁਖ ਚਾਹੁੰਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਮਾਏ ਮਿਟਾਓ। ਸਤਿਗੁਰੂ ਕਹਿੰਦੇ ਨੇ ਭਾਈ ਸੱਜਣਾ ਕਿ ਦੇਖ ਸੁਖ ਨਾ ਪਾਏਨ ਮੂਲ, ਨਾਮ ਵਿਛੋਨਿਆ, ਨਾਮ ਤੋਂ ਵਿਛੜ ਕੇ, ਸਿਮਰਨ ਤੋਂ ਵਿਛੜ ਕੇ, ਬਾਣੀ ਤੋਂ ਵਿਛੜ ਕੇ ਤੇਰੇ ਅੰਦਰ ਨੂੰ ਸੁਖ ਨਹੀਂ ਮਿਲਦਾ।
ਮੇਰੀ ਮੇਰੀ ਧਾਰ ਬੰਧਨ ਬੰਧਿਆ।
ਹੁਣ ਮੋਹ ਨੇ ਕੀ ਕੀਤਾ, ਮੇਰੀ ਮੇਰੀ ਧਾਰ, ਇਹ ਮੇਰੀ ਸ਼ਬਦ ਜਿਹੜਾ ਖੋਮੇ ਦਾ ਸੂਚਕ ਹੈ। ਆਹ ਸਰੀਰ ਮੇਰਾ, ਇਹ ਘਰ ਮੇਰਾ, ਪਰਿਵਾਰ ਮੇਰਾ, ਸੰਸਾਰ ਮੇਰਾ। ਮਹਾਰਾਜ ਕਹਿੰਦੇ ਮੇਰੀ ਮੇਰੀ ਧਾਰ ਬੰਧਨ ਬੰਧਿਆ, ਜਿੰਨੀ ਮੇਰੀ ਮੇਰੀ ਕਰਦਾ ਸੱਚੀ ਮੁੱਚੀ ਉਹਨੇ ਸੰਗਲ ਪੱਕੇ ਹੋਈ ਜਾਂਦੇ ਆ, ਉਹਨਾਂ ਬੰਧਨਾਂ ਦੇ ਵਿੱਚ ਬੱਝਾ ਹੋਇਆ। ਦਾਸ ਨੇ ਇੱਕ ਵਾਰੀ ਅਰਜ਼ ਕੀਤੀ ਸੀ ਕਿ ਜ਼ਿੰਦਗੀ 'ਚ ਦੁੱਖ ਉੱਥੇ ਖਲੋਤਾ ਰਹਿੰਦਾ ਹੈ ਪਰ ਦੁੱਖ ਦੇ ਵਸੀਲੇ ਬਦਲੀ ਜਾਂਦੇ ਆ, ਦੁੱਖ ਵਾਲੇ ਪਾਤਰ ਬਦਲ ਜਾਂਦੇ ਆ। ਫਿਰ ਬੇਨਤੀ ਹੈ ਕਿ ਜਦੋਂ ਬੰਦੇ ਦਾ ਵਿਆਹ ਨਹੀਂ ਹੋਇਆ ਇਕੱਲਾ ਹੈ ਉਦੋਂ ਵੀ ਦੁੱਖ ਹੈ, ਜਦੋਂ ਸੰਤਾਨ ਪੈਦਾ ਹੁੰਦੀ ਹੈ ਸੱਚ ਇਹ ਵੀ ਉਦੋਂ ਨਵੇਂ ਚਿਹਰੇ ਆ ਜਾਂਦੇ ਆ, ਦੁੱਖ ਜਿਹੜਾ ਹੋਰ ਰੂਪ ਨੇ ਉੱਥੇ ਖਲੋਤਾ ਹੈ। ਅੱਗੋਂ ਜੇ ਪੁੱਤ ਪੋਤੇ ਪੜਪੋਤੇ ਹੋ ਗਏ ਉਹਨਾਂ ਦਾ ਮੂੰਹ ਨਵੀਂ ਪ੍ਰੋਬਲਮ ਖੜੀ ਕਰ ਦਿੰਦਾ। ਮੇਰੇ ਕਹਿਣ ਤੋਂ ਮੁਰਾਦ ਸੰਗਲ ਜਿਹੜੇ ਨੇ ਉਹ ਨੂੜਦੇ ਪਏ ਨੇ। ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਆ ਭਾਈ ਸੱਜਣਾ ਕਿ ਮੇਰੀ ਮੇਰੀ ਕਰਕੇ, ਆਹ ਚੀਜ਼ ਮੇਰੀ, ਆਹ ਕੁਛ ਮੇਰਾ, ਇਹ ਸਾਰੇ ਬੰਧਨ ਨੇ, ਇਹਨਾਂ ਨੇ ਇਨਸਾਨ ਨੂੰ ਆਪਣੇ ਵਿੱਚ ਜਕੜਿਆ ਹੋਇਆ ਹੈ।
ਨਰਕ ਸੁਰਗ ਅਵਤਾਰ ਮਾਇਆ ਧੰਦਿਆ।
ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਇਸ ਮਾਇਆ ਦੇ ਧੰਦੇ ਵਿੱਚ ਪ੍ਰਵਿਰਤ ਹੋਇਆ ਮਨ। ਨਰਕ ਸੁਰਗ ਦਾ ਅਰਥ ਆਪਾਂ ਜਨਮ ਤੇ ਮਰਨ ਕਰ ਲਈਏ, ਇਉਂ ਸ਼ਬਦ ਵਰਤਾਂ। ਉਂਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਿਹੜੀ ਮਨੁੱਖ ਦੀ ਮੰਜ਼ਿਲ ਮਿੱਥੀ ਗਏ ਉਹ ਨਰਕ ਸੁਰਗ ਨੇ। ਹਾਂ ਹੈ ਨਾ ਜ਼ਰੂਰ, ਜਿਹੜਾ ਬੰਦਾ ਸਿਮਰਨ ਨਹੀਂ ਕਰਦਾ ਉੱਧਰ ਨੂੰ ਜਾਊਗਾ। ਉਂਝ ਸੁਰਗ ਵੀ ਆਖਰੀ ਮੁਕਾਮ ਨਹੀਂ। ਗੁਰੂ ਸਾਹਿਬ ਨੇ ਬਚਨ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ, ਰਾਧੇ ਮੀਂਜ ਰੱਦ ਕਰ ਦਿੱਤੇ। ਸੰਤ ਨੂੰ ਨਾ ਨਰਕ ਦਾ ਡਰ ਹੈ ਨਾ ਸਵਰਗ ਦਾ ਉਹਨੂੰ ਲਾਲਚ ਹੈ। ਸੰਤਨ ਦੋ ਰਾਧੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਇਹਦਾ ਮਤਲਬ ਕਿ ਜਿਹੜਾ ਸੁਰਗ ਵੀ ਹੈ ਉਹ ਵੀ ਬੰਧਨ ਹੈ। ਜੇ ਮੰਨ ਲਓ ਸੁਰਗ ਆਖਰੀ ਸਵਰਗ ਜਿਹੜਾ ਬਿਸ਼ਦ ਕਹਿੰਦੇ ਆ ਇਸਲਾਮ ਵਿੱਚ ਆਖਰੀ ਮੰਜ਼ਿਲ ਹੁੰਦਾ ਤੇ ਮਹਾਰਾਜ ਨੇ ਇਹ ਕਿਉਂ ਅੱਜ ਲਿਖ ਦਿੱਤਾ ਕਿ ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਇਹਦਾ ਮਤਲਬ ਸਵਰਗ ਮੰਜ਼ਿਲ ਨਹੀਂ। ਇਸੇ ਕਰਕੇ ਮਹਾਂਪੁਰਖਾਂ ਨੇ ਬੰਦਗੀ ਵਿੱਚ ਬੈਠੀਆਂ ਰੂਹਾਂ ਨੇ ਗੁਰੂ ਪਰਮੇਸ਼ਵਰ ਦਾ ਸਵਰੂਪ ਹੋਇਆ ਬਾਣੀ ਜਿੰਨਾ ਉਚਾਰਨ ਕੀਤੀ ਉਹਨਾਂ ਨੇ ਕਿਹਾ ਭਾਈ ਸੱਜਣੋ ਕਿ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ। ਪਿਆਰੇ ਉਹਨਾਂ ਮੁਕਤੀ ਤੋਂ ਅੱਗੇ ਵੀ ਗੱਲ ਕੀਤੀ। ਇੱਥੇ ਸਤਿਗੁਰੂ ਕਹਿ ਰਹੇ ਆ ਕਿ ਭਾਈ ਜਨਮਦਾ ਤੇ ਮਰਦਾ ਹੈ, ਅਵਤਾਰ ਵੀ ਇੱਥੇ ਸ਼ਬਦ ਵਰਤੇ। ਚਲੋ ਉਂਝ ਅਸੀਂ ਅਵਤਾਰ ਸ਼ਬਦ ਮਹਾਂਪੁਰਖਾਂ ਵੀ ਵਰਤਨੇ ਕਿ ਅੱਜ ਫਲਾਣੇ ਦਾ, ਉਂਝ ਅਵਤਾਰ ਦਾ ਅਰਥ ਉਤਰਨਾ। ਮੈਂ ਅਰਜ਼ ਕਰਾਂਗਾ ਕਿ ਨਿੰਦਕ ਲਈ ਵੀ ਅਵਤਾਰ ਹੈ ਸ਼ਬਦ। ਮਹਾਰਾਜ ਜੀ ਨੇ ਕਿਹਾ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰ ਹਾਰ, ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ। ਇੱਥੇ ਅਵਤਾਰ ਦਾ ਲਫ਼ਜ਼ੀ ਅਰਥ ਕੀਤਾ ਜੀ ਕਿ ਆਉਣਾ ਜਾਣਾ ਕਹਿ ਲਓ, ਕਿ ਬੰਦੇ ਦਾ ਜਨਮ ਤੇ ਮਰਨ ਦਾ ਤਾਣਾ ਤਣਿਆ ਰਹਿੰਦਾ ਹੈ।
ਸੋਧਤ ਸੋਧਤ ਸੋਧ ਤਤ ਵਿਚਾਰਿਆ।
ਮਹਾਰਾਜ ਜੀ ਨੇ ਦੋ ਵਾਰੀ ਸ਼ਬਦ ਵਰਤਿਆ ਸੋਧਤ ਸੋਧਤ ਤੇ ਤੀਜਾ ਸ਼ਬਦ ਵਰਤਿਆ ਸੋਧ। ਇਹਦਾ ਅਰਥ ਪੜਚੋਲ ਕਰਕੇ, ਨਿਰੀਖਣ ਕਰਕੇ, ਸੋਧ ਕੇ, ਇਹਦਾ ਅਰਥ ਹੋ ਗਿਆ ਚੰਗੀ ਤਰ੍ਹਾਂ ਵੇਖ ਕੇ। ਮਹਾਰਾਜ ਕਹਿੰਦੇ ਆਹ ਤੱਤ ਦੀ ਗੱਲ ਸਾਨੂੰ ਪਤਾ ਲੱਗੀ। ਗੁਰੂ ਅਰਜਨ ਸਾਹਿਬ ਮਹਾਰਾਜ ਕਿਹੜੀ ਤੱਤ ਦੀ ਗੱਲ? ਸੋਧਤ ਸੋਧਤ ਸੋਧ ਤੱਤ ਵਿਚਾਰਿਆ, ਇਸ ਤੱਤ ਦੀ ਵਿਚਾਰ ਕੀਤੀ ਹੈ।
ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ।
ਨਾਮ ਬਿਨਾ ਸੁਖ ਨਾਹੀ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਮਹਾਰਾਜ ਕਹਿੰਦੇ ਆ ਅਸੀਂ ਵਿਚਾਰ ਕਰ ਲਿਆ ਤੇ ਏਡੀ ਵੱਡੀ ਕੋਈ ਗਵਾਹੀ ਦੇ ਸਕਦਾ ਜੀ? ਗੁਰੂ ਅਰਜਨ ਸਾਹਿਬ ਕਹਿੰਦੇ ਥਾਂ ਥਾਂ ਪੁੱਛਣ ਦੀ ਥਾਂ ਹਾਏ ਸੁੱਖ ਕਿਵੇਂ ਮਿਲੇ, ਮੈਂ ਤੈਨੂੰ ਅੱਜ ਤੱਤ ਦੱਸਣਾ। ਸੋਧਤ ਸੋਧਤ ਸੋਧ ਤੱਤ ਵਿਚਾਰਿਆ, ਨਾਮ ਬਿਨਾ ਸੁਖ ਨਾ ਹੈ, ਨਾਮ ਤੋਂ ਬਿਨਾ ਆਤਮਕ ਸੁਖ ਨਹੀਂ। ਸਰ ਪਰ ਹਾਰਿਆ, ਸਰ ਪਰ ਦੇ ਅਰਥ ਅਸੀਂ ਕੀਤੇ ਜ਼ਰੂਰੀ, ਹਾਰਿਆ ਦਾ ਅਰਥ ਜ਼ਿੰਦਗੀ ਦੀ ਬਾਜੀ ਖਾਰ ਜਾਣੀ। ਤੈਨੂੰ ਸੋਧ ਕੇ ਪੜਚੋਲ ਕੇ ਵਿਚਾਰ ਕੇ ਤਤ ਇਹ ਗੱਲ ਦੱਸ ਦਿੱਤੀ ਹੈ, ਨਾਮ ਤੋਂ ਬਿਨਾਂ ਸੁੱਖ ਨਹੀਂ ਤੇ ਸੱਚ ਇਵੇਂ ਨਾਮ ਤੋਂ ਬਿਨਾਂ ਜ਼ਿੰਦਗੀ ਦੀ ਬਾਜੀ ਖਾਰ ਜਾਏਗਾ।
ਆਵ ਹੈ ਜਾਹੇ ਅਨੇਕ ਮਰ ਮਰ ਜਨਮ ਤੇ,
ਸੱਚ ਇਹ ਵੇ ਕਿ ਸਿਮਰਨ ਤੋਂ ਵਿਛੋਨੇ ਕੋਈ ਆਵੇ ਆਉਂਦੇ ਨੇ, ਉਮਰ ਭੋਗੀ ਮੌਤ ਹੋਈ ਤੇ ਚਲੇ ਗਏ। ਮਹਾਰਾਜ ਕਹਿੰਦੇ ਫਿਰ ਜੇ ਚਲੇ ਗਏ ਫਿਰ ਕਿਹੜੀ ਸ਼ਾਂਤੀ ਹੈ, ਫਿਰ ਕੀ ਹੈ? ਮਰ ਮਰ ਜਨਮ ਤੇ, ਮਰ ਮਰ ਕੇ ਦੁਬਾਰਾ ਮਰੇ ਫਿਰ ਜੰਮੇ, ਇਹਦਾ ਮਤਲਬ ਸਤਿਗੁਰੂ ਜੀ ਆਵਾ ਗਾਉਣ ਦੇ ਉਸ ਸਿਧਾਂਤ ਨੂੰ ਮੰਨ ਰਹੇ ਆ ਕਿ ਜਿਹੜਾ ਸਿਮਰਨ ਤੋਂ ਬਿਨਾਂ ਹੈ, ਆਵੇ ਜਾਵੇ ਉਹ ਆਉਂਦੇ ਤੇ ਜਾਂਦੇ ਨੇ, ਅਨੇਕ ਮਰ ਮਰ ਜਨਮ ਤੇ ਜੰਮਦੇ ਤੇ ਮਰਦੇ ਰਹਿੰਦੇ ਹਨ।
ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ,
ਬਿਨ ਬੂਝੇ ਸਭ ਵਾਦ, ਪਰਮੇਸ਼ਵਰ ਦੇ ਨਾਮ ਨੂੰ ਬੁੱਝਣ ਤੋਂ ਬਿਨਾਂ ਸਮਝਣ ਤੋਂ ਬਿਨਾਂ ਸੱਚ ਇਹ ਵੇ ਬਾਕੀ ਸਭ ਕੁਝ ਵਿਅਰਥ ਹੈ, ਇਹ ਵਾਦ ਵਿਵਾਦ ਹੈ ਤੇ ਜੂਨਾ ਵਿੱਚ ਜੀਵ ਭਰਮ ਦੇ ਖਾਨ।
ਜਿਨ ਕਉ ਭਏ ਦਇਆਲ ਤਿਨ ਸਾਧੂ ਸੰਗ ਭਇਆ,
ਜਿਨ੍ਹਾਂ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਇਆ ਕਰਦੇ ਉਹਨਾਂ ਨੂੰ ਕੀ ਨਸੀਬ ਹੁੰਦਾ ਜੀ? ਗੁਰੂ ਕੀ ਸੰਗਤ। ਜਿਨ ਕਉ ਭਏ ਦਇਆਲ ਤਿਨ ਸਾਧੂ ਸੰਗ ਭਇਆ, ਉਹਨਾਂ ਨੂੰ ਗੁਰੂ ਦੀ ਸੰਗਤ ਨਸੀਬ ਹੁੰਦੀ ਹੈ।
ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ,
ਜਿਨ੍ਹਾਂ ਉੱਪਰ ਪਰਮਾਤਮਾ ਦੀ ਕਿਰਪਾ ਹੋਵੇ ਸਤਿਗੁਰੂ ਮਿਲਦਾ ਤੇ ਸੱਚ ਇਹ ਵੇ ਪਰਮਾਤਮਾ ਦਾ ਨਾਮ ਅੰਮ੍ਰਿਤ ਜੋ ਹੈ, ਤਿੰਨੀ ਜਨੀ ਉਹਨਾਂ ਗੁਰਮੁਖਾਂ ਨੇ ਉਹਨਾਂ ਜਨਾਂ ਨੇ ਜਪ ਲਿਆ, ਉਸ ਨੂੰ ਜਪਿਆ ਹੈ, ਜਪ ਲਿਆ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਬੰਦਾ ਜੰਮਦਾ ਤਾਂ ਮਰਦਾ ਹੈ, ਪਰ ਜਿਸ ਉੱਪਰ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਏ, ਪਰਮੇਸ਼ਵਰ ਦੀ ਦਇਆ ਹੋਵੇ, ਉਹਨੂੰ ਸਤਿਗੁਰੂ ਦੀ ਬਖਸ਼ਿਸ਼ ਮਿਲਦੀ ਹੈ, ਪਰਮਾਤਮਾ ਸਤਿਗੁਰੂ ਨਾਲ ਮਿਲਾਉਂਦੇ ਨੇ ਤੇ ਪਿਆਰਿਓ ਜਿਨ੍ਹਾਂ ਨੂੰ ਸਤਿਗੁਰੂ ਮਿਲ ਜਾਏ ਉਹਨਾਂ ਨੂੰ ਪਰਮੇਸ਼ਵਰ ਦਾ ਨਾਮ ਜਪਣ ਦੀ ਦਾਤ ਮਿਲ ਜਾਂਦੀ ਹੈ। ਸਤਿਗੁਰੂ ਨਾਮ ਦੇ ਦਾਤੇ ਹਨ, ਇਹ ਦਾਤ ਬਖਸ਼ ਦੇ ਹਨ।
ਹੋ ਜਹੇ ਕੋਟ ਅਸੰਖ ਬਹੁਤ ਅਨੰਤ ਕੇ,
ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਖੋਜੈ ਦਾ ਅਰਥ ਲੱਭਦੇ ਨੇ, ਖੋਜਦੇ ਨੇ, ਕੋਟ ਦਾ ਅਰਥ ਕਰੋੜਾਂ, ਅਸੰਖ ਸ਼ਬਦ ਵਰਤਿਆ ਗੁਰੂ ਨੇ ਜਿਹਦੀ ਗਿਣਤੀ ਕੋਈ ਨੀ, ਅਸੰਖ ਸੰਖਿਆ ਤੋਂ ਰਹਿਤ, ਉਸ ਅਨੰਤ ਪਰਮਾਤਮਾ ਨੂੰ ਲੱਭਣ ਵਾਲੇ ਅਸੰਖਾਂ ਨੇ, ਕਰੋੜਾਂ ਨੇ, ਸੱਚ ਇਵੇ ਅਨੰਤ ਨੇ ਜਿਹਦੇ ਪਰਮਾਤਮਾ ਦੀ ਖੋਜ ਵਿੱਚ ਪਏ ਹਨ।
ਜਿਸ ਬੁਝਾਏ ਆਪ ਨੇੜਾ ਤਿਸ ਹੈ,
ਜਿਸ ਬੁਝਾਏ ਆਪ, ਲੋਕ ਉੱਦਮ ਕਰਦੇ ਨੇ, ਖੋਜਦੇ ਪਏ ਨੇ, ਪਰ ਵਾਹਿਗੁਰੂ ਜੀ ਇਹ ਸਾਡੀ ਖੋਜ ਕੀ ਕਰੇਗੀ? ਜੇ ਤੂੰ ਆਪ ਕਿਸੇ ਨੂੰ ਨਾ ਜਣਾਵੇਂ ਤਾਂ ਫਿਰ ਬੇਨਤੀ ਸੁਣਿਓ, ਉੱਦਮ ਕਰਨਾ ਚੰਗੀ ਗੱਲ ਹੈ, ਪਰ ਉੱਦਮ ਨੂੰ ਭਾਗ ਤਾਂ ਲੱਗਦਾ ਜੇ ਉਹਦੀ ਕਿਰਪਾ ਹੋਵੇ ਤਾਂ। ਮਹਾਰਾਜ ਨੇ ਕਿਹਾ ਬਾਣੀ ਚ, ਹਜ਼ੂਰ ਨੇ ਸੇ ਸਿਮਰੈ ਜਿਨ ਆਪ ਸਿਮਰਾਏ, ਉੱਦਮ ਹੈ ਪਰ ਸਿਮਰਨ ਉਹ ਕਰਦਾ ਜਿਹਦੇ ਤੇ ਤੇਰੀ ਕਿਰਪਾ ਹੋਵੇ, ਜਾਂ ਪਾਠ ਕਰਨਿਆਂ ਨਦਰ ਕਰੇ ਤਾਂ ਸਿਮਰਿਆ ਜਾਏ, ਉਹਦੀ ਬਖਸ਼ਿਸ਼ ਤੋਂ ਬਿਨਾਂ। ਮੈਂ ਇੱਕ ਉਦਾਹਰਣ ਦੇ ਕੇ ਸੰਪੰਨਤਾ ਕਰਨੇ ਆ ਕਿ ਲੱਭਦੇ ਸਾਰੇ ਨੇ ਪਰ ਮਿਲਦਾ ਉਹਨਾਂ ਨੂੰ ਜਿਹਦੇ ਤੇ ਉਹਦੀ ਕਿਰਪਾ ਬੋਝੈ। ਮਹਾਰਾਜ ਨੇ ਕਿਹਾ ਜਿਸ ਬੁਝਾਏ ਆਪ ਨੇੜਾ ਤਿਸ ਕੇ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦਕੀ ਆਖ ਵਖਾਣੇ। ਸਿਰਫ ਇੱਕ ਬਚਨ ਕਬੀਰ ਸਾਹਿਬ ਦਾ ਹੈ, ਉੱਦਮ ਹੋਣਾ ਤੇ ਬਖਸ਼ਿਸ਼ ਹੋਣੀ, ਉਂਝ ਤਾਂ ਉੱਦਮ ਨੂੰ ਵੀ ਬਖਸ਼ਿਸ਼ ਨਾਲ ਲੈ ਕੇ ਤੁਰੀਏ। ਕਬੀਰ ਸਾਹਿਬ ਜੀ ਨੇ ਕਿਹਾ ਮਹਿੰਦੀ ਦੇ ਪੱਤਿਆਂ ਵਿੱਚ ਰੰਗ ਹੈ, ਮਹਿੰਦੀ ਦਾ ਪੇਡਾ ਹੁੰਦਾ ਉਹਦੇ ਪੱਤਿਆਂ ਚ ਰੰਗ ਹੈ, ਪਰ ਰੰਗ ਚੋ ਕੇ ਜ਼ਮੀਨ ਤੋਂ ਤੁਰੰਗਦਾਰ ਨਹੀਂ ਕਰਦਾ, ਜਦੋਂ ਪੱਤੇ ਤੋੜ ਕੇ ਸੁਕਾ ਲੈ ਜਾਣ ਤੇ ਜਿਸ ਜਗ੍ਹਾ ਤੇ ਸੁਕਾਉਂਦੇ ਨੇ ਉਹ ਜ਼ਮੀਨ ਥੋੜਾ ਮਹਿੰਦੀ ਰੰਗੀ ਹੋ ਜਾਂਦੀ। ਜੇ ਉਸ ਮਹਿੰਦੀ ਨੂੰ ਕੋਈ ਪਾਣੀ ਪਾ ਕੇ ਘੋਲ ਦਿੰਦਾ ਉਹ ਲਿਕੁਇਡ, ਉਹ ਤਰਲ ਪਦਾਰਥ ਬਣ ਗਿਆ, ਪਰ ਯਾਦ ਰੱਖੋ ਉਸਨੇ ਸਾਧਨਾ ਕੀਤੀ ਮਹਿੰਦੀ ਦੇ ਪੱਤੇ ਨੇ, ਉਸ 'ਚ ਰੰਗ ਭਰਿਆ ਗਿਆ, ਪਰ ਜਿੰਨੀ ਦੇਰ ਤੱਕ ਉਸ ਰੰਗ ਨੂੰ ਆਪਣੇ ਪੈਰਾਂ ਤੇ ਹੱਥਾਂ ਤੇ ਸਰੀਰ ਦੇ ਅੰਗਾਂ ਤੇ ਕੋਈ ਨਹੀਂ ਲਾਉਂਦਾ, ਓਨੀ ਦੇਰ ਤੱਕ ਰੰਗ ਪ੍ਰਗਟ ਨਹੀਂ ਹੁੰਦਾ, اپنی کمائی جنی مرضی کو کرے، جنی دیر تک رب جی کرپا نہ کرے انی دیر تک نام دا رنگ نہیں پرگٹوں گا۔ کمائی ہے پر او دی بخشش تو بنا تھوڑا پرگٹوں۔ کبیر صاحب دا بچن کہے، کبیر مہندی کر کے کالیا آپ پیسائے پیسائے، تے شے بات نہ پوچھیا کبو نہ لائی پائے۔ پر مہاراج کہندے آ نانک مہندی کر کے رکھیا سو سو نظر کرے، آپے پیسے آپے کسے آپے ہی لائے لے، اے پرم پیالہ خسم کا جہ پاوے تین دے گرمخو۔ جنوں بجھاندا ہے نیڑے اونوں ہی دسدا ہے نا، جنوں نہیں دسدا گاندا او وی پیا لبدا او وی پیا۔ گرو صاحب نے کیا گاوے کو جاپے دسے دور، گاوے کو ویکھے حاضر حضور۔ جنوں دور لگدا او وی گا رہیا ہے، تے جنوں تو بخشش کر دیں اونوں نیڑتا بخشدا ہے۔
وسر نہیں داتار اپنا نام دے ہو۔
گرو پنچم پاتشاہ اس امرت شبد وچ اخیر تے بنتی کر دے، اشٹپدی روپ ہے بچن، وسر نہیں داتار، داتا دین والے پرماتما تسی وسرو نہ، بھلو نہ، تے کی کرو اپنا نام دیکھو، تسی اپنے نام دی دات ساڈی جھولی چ پا دیو۔ جاچک جن جاچے پربدان، مہاراج شبد ورت رہے کہ تسی ترس کرو ساڈے تے، سانو وسرو نہ، سانو بھلو نہ، ساڈے انتر آتمے تسی وس جاؤ تے اپنے نام دی دات بخشو۔
گن گاوا دن رات نانک چاؤ اے ہو۔
گرو صاحب کہندے نے اکو زندگی دا چاہ ہے، اکو اماں ہے کہ ساری زندگی تیرے گن ہی گاندا رکھا۔ وسر نہیں داتار اپنا نام دیکھو، گن گاواں دن رات نانک چاؤ اے ہو۔ دن تے رات تیری بندگی کراں تے مجبوری نال نہیں، بدا چتی نہیں، ایتے شبد چاو ورتے ہے۔ گرمخو چان نال کیتے ہوئے کام دا سواد ہی کچھ وکھرا ہے۔ مارن تے اتوں تک ورتے ہے شبد ایک کہ جو تو پریم کھیلن کا چاو، چان نال کیتا ہویا کام جیڑا ہے وہ آتمک سکھ دیندا ہے۔ حضور نے بخشش کیتی اج دے اس امرت بچن چ، وار وار نام دی گل درڑ کرائی، اخیر تے بخشش کر دیا وسر نہیں داتار اپنا نام دیکھو، گن گاواں دن رات نانک چاؤ ایہو۔ دن رات تواڈے گن گاندا رہاں، مینوں کدی تیرا نام وسرے نہ۔ اینے کو امرت بچن ستگرو دے، یہ جو امرت بچن اس دی ویاخیا وچ جننے کو شبد داس نے بولے سویکار کریو، کھوئیاں بےنت پلاں بخش دینیاں۔ اس امرت بچن دے انتلے جڑیاں تکاں نے اس دا پاٹ سرون کریے جی۔
وسر نہیں داتار اپنا نام دے ہو، گن گاوا دن رات نانک چاؤ اے ہو۔ واہ گرو جی کا خالصہ، واہِ گرو جی کی فتح۔